ਆਸਾ ਰੂਜਾ ਧਰੈ ਮਨਾਵੈ ਅਲਹੂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀ, ਅੰਤਰਜਾਮੀ ਗਰੀਬ ਨਵਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ, ਕਬੀਰ ਸਾਹਿਬ ਦੀ ਬਾਣੀ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਹਨ। ਕਬੀਰ ਜੀ ਦੇ ਪਾਸ ਬਹੁਤ ਸਾਰੇ ਲੋਕ ਝਗੜਾ ਕਰਨ ਵਾਸਤੇ ਆਇਆ ਕਰਦੇ। ਇਹ ਪਾਤਸ਼ਾਹ ਇੱਕ ਕਾਜੀ ਸੀ, ਇਹ ਕਬੀਰ ਸਾਹਿਬ ਜੀ ਦੇ ਪਾਸ ਆ ਕੇ ਚਰਚਾ ਕਰਨ ਲੱਗਾ ਕਿ ਅਸੀਂ ਰੋਜੇ ਰੱਖਦੇ ਹਾਂ ਤਾਂ ਸਾਹਿਬ ਕਬੀਰ ਜੀ ਇਹਦੇ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਉਚਾਰਨ ਕਰਦੇ ਹਨ, ਹੇ ਪੁਰਖ ਤੂੰ ਇਹਨੇ ਨਾਲ ਹੀ ਪਵਿੱਤਰ ਕਿਵੇਂ ਹੋ ਜਾਏਗਾ।
ਆਸਾ ਰੋਜਾ ਧਰੈ ਮਨਾਵੈ ਅਲਹੂ।
ਤੁਸੀਂ ਰੋਜਿਆਂ ਦੇ ਤਾਈਂ ਤੀਆਂ ਦੇ ਤਾਈਂ ਧਰੈ ਧਾਰਨ ਕਰਦੇ ਹੋ, ਰੱਖਦੇ ਹੋ ਤੇ ਆਪਦੇ ਜਾਣੀ ਅੱਲਾ ਨੂੰ ਮਨਾਉਂਦੇ ਹੋ। ਅੱਲਾ ਪਾਕ ਰੂਪ ਜੋ ਬ੍ਰਹਮ ਹੈ,
ਸਵਾਦਤ ਜੀ ਸੰਘਾਰੈ।
ਪਰ ਤੁਸੀਂ ਸਾਰਿਆਂ ਚ ਵਾਹਿਗੁਰੂ ਦੀ ਜੋਤ ਨੂੰ ਨਹੀਂ ਵੇਖਦੇ ਹੋ। ਸਵਾਦ ਦੇ ਮਾਰੇ ਹੋਏ ਬੱਕਰੇ ਛਤਰੇ ਕੁਰਬਾਨੀਆਂ ਕਹਿੰਦੇ ਅਸੀਂ ਦਿੰਦੇ ਹਾਂ, ਤੇ ਇਸ ਪ੍ਰਕਾਰ ਆਪਦੇ ਸਵਾਦ ਨੂੰ ਪੂਰਾ ਕਰਨ ਵਾਸਤੇ ਜੀ ਮਾਰਦੇ, ਜੀ ਘਾਤ ਕਰਦੇ, ਤਾਂ ਪਾਪ ਤੁਹਾਡੇ ਜੁੰਮੇ ਜ਼ਰੂਰ ਲੱਗੇਗਾ। ਉਸੇ ਤਰ੍ਹਾਂ ਤੁਹਾਨੂੰ ਮਰਨਾ ਪਊ, ਗਲਾ ਕਟਾਉਣਾ ਪਵੇਗਾ ਆਪਣਾ।
ਆਪਾ ਦੇ
ਸੋਚ ਲਓ ਤੁਸੀਂ ਕਿ ਆਪਣੇ ਆਪ ਨੂੰ ਚੰਗਾ ਪੂਜਨੀਕ ਮੰਨਦੇ ਹੋ ਤੇ ਸਵਾਦ ਵਾਸਤੇ ਜਾਨਵਰਾਂ ਨੂੰ ਮਾਰ ਮਾਰ ਕੇ ਖਾਂਦੇ ਹੋ।
ਆਪਾ ਦੀ
ਇਹ ਕੱਲਾ ਮੁਸਲਮਾਨਾਂ ਵਾਸਤੇ ਨੀ, ਸਾਰਿਆਂ ਵਾਸਤੇ ਸਮਝਣਾ ਚਾਹੀਦਾ, ਸਤਿਗੁਰਾਂ ਦੀ ਬਾਣੀ ਹੈ ਇਹ।
ਆਪਾ ਦੇਖ ਅਵਰ ਨਹੀਂ ਦੇਖੇ,
ਆਪਾ ਦੇਖ ਅਵਰ ਨਹੀਂ ਦੇਖੇ, ਜਿਵੇਂ ਆਪਣੇ ਆਪ ਨੂੰ ਵੇਖਦਾ ਨੇ ਵੀ ਮੈਨੂੰ ਸੁਖ ਹੋਵੇ, ਮੇਰੀ ਵਡਿਆਈ ਹੋਵੇ, ਜਿਵੇਂ ਹੋਰਨਾਂ ਦੀ ਇੱਜ਼ਤ ਨਹੀਂ ਚਾਹੁੰਦਾ ਤੂੰ, ਹੋਰਨਾਂ ਦਾ ਸਤਿਕਾਰ ਨਹੀਂ ਚਾਹੁੰਦਾ, ਆਪਣੇ ਆਪ ਨੂੰ ਜਿਵੇਂ ਵੇਖਦਾ ਹੈ ਕਿ ਮੈਂ ਸੁਖੀ ਰਵਾਂ, ਐ ਦੂਸਰਿਆਂ ਨੂੰ ਸੁਖ ਨਹੀਂ ਪਹੁੰਚਾਉਣਾ ਚਾਹੁੰਦਾ, ਇਹ ਦੇਖਦਾ ਨਹੀਂ ਹੈ ਤੂੰ ਉਸ ਤਰ੍ਹਾਂ।
ਕਾਹੀ ਕਉ ਚੱਖ ਮਾਰੈ,
ਇਹ ਕਾਹਦੇ ਵਾਸਤੇ ਕਾਜੀ ਸਾਡੇ ਨਾਲ ਚੱਖਾਂ ਮਾਰਦਾ, ਤੇ ਚੱਖ ਮੱਛੀਆਂ ਨੂੰ ਕਿਉਂ ਮਾਰਨਾ, ਕਿ ਮੁਹੰਮਦ ਸਾਹਿਬ ਨੀ ਛੁਰੀ ਫੇਰੀ ਹੈ ਜਿਹੜਾ ਗਾਨਾ ਜਿਹਾ ਹੁੰਦਾ ਨਾ ਮੱਛੀ ਦੇ ਗਲ 'ਚ, ਇਹ ਕਿ ਜਿਵਾ ਮੁਹੰਮਦ ਸਾਹਿਬ ਦੀਆਂ ਕੀਤੀਆਂ ਹੋਈਆਂ, ਇਹਨੂੰ ਛੁਰੀ ਫੇਰਨ ਦੀ ਲੋੜ ਨਹੀਂ, ਉਹੀ ਖਾ ਜਾਓ ਇਸੇ ਪ੍ਰਕਾਰ, ਕਿ ਕਿਸ ਵਾਸਤੇ ਮੱਛੀਆਂ ਮਾਰ ਮਾਰ ਕੇ ਖਾਣਾ ਹੈ।
ਕਾਜੀ ਸਾਹਿਬ ਏਕ ਤੂੰ ਹੀ ਮੈਂ ਤੇਰਾ,
ਇਹ ਕਾਜੀ ਇੱਕ ਸਾਹਿਬ ਤੇਰੇ ਵਿੱਚ ਹੈ ਕਿ ਮੁਸਲਮਾਨ ਹਿੰਦੂਆਂ 'ਚ ਵੀ ਹੈ, ਪਰਮੇਸ਼ੁਰ ਜੋ ਹੈ ਸਾਹਿਬ ਮਾਲਕ ਉਹ ਤੇਰੇ ਵਿੱਚ ਹੀ ਹੈ ਕਿ ਸਾਰਿਆਂ ਵਿੱਚ ਹੈ? ਅੱਗੇ ਇਹ ਕਾਜੀ ਸਾਹਿਬ ਏਕ ਤੂੰ ਹੀ ਮੈਂ ਤੇਰੇ ਵਿੱਚ ਹੀ ਹੈ ਸਾਹਿਬ ਮਾਲਕ, ਹੈ ਕਾਜੀ
ਸੋਚ ਵਿਚਾਰ
ਤੇਰਾ ਆਪਣਾ ਹੀ ਮੁੱਲ ਖਰੀਦਿਆ ਮੁਸਲਮਾਨ ਦਾ, ਕਿ ਸਾਰਿਆਂ ਦਾ ਹੀ ਸਾਂਝਾ ਹੈ, ਹਿੰਦੂਆਂ ਦਾ ਵੀ ਸਾਰਿਆਂ ਦਾ ਸਭਨਾਂ ਦਾ ਹੀ ਹੈ, ਕਿ ਤੇਰਾ ਹੀ ਇਕੱਲੇ ਦਾ ਮੁੱਲ ਖਰੀਦਿਆ ਹੋਇਆ ਪਰਮੇਸ਼ੁਰ, ਇੰਨਾ ਮਾਣ ਕਰਦਾ ਤੂੰ ਕਿ ਸਾਡਾ ਖੁਦਾ ਹੈ।
ਸੋਚ ਵਿਚਾਰ ਨਾ ਦੇਖੇ,
ਅਤੇ ਸੋਚ ਕਰਕੇ ਆਪਣੇ ਹਿਰਦੇ ਦੇ ਅੰਦਰ ਵਿਚਾਰ ਕਰਕੇ ਪੁਸਤਕਾਂ ਵਿੱਚ ਕਿਉਂ ਨਹੀਂ ਵੇਖਦਾ ਹੈ ਤੂੰ,
ਖਬਰ ਨਾ ਕਰ,
ਸੋਚ ਵਿਚਾਰ ਕਰਕੇ ਵਿਚਾਰਵਾਨ ਹੋ ਕੇ ਵਿਚਾਰ ਨਾਲ ਕਿਉਂ ਨਹੀਂ ਵੇਖਦਾ ਹੈ?
ਖਬਰ ਨਾ ਕਰ ਹੈ ਦੀਨ ਕੇ ਬੌੜੇ,
ਤੂੰ ਕਿਸੇ ਦੇ ਰੱਖਿਆ ਕਰਨ ਦੀ ਖਬਰ ਉੱਕਾ ਹੀ ਨਹੀਂ ਕਰਦਾ, ਪਰਮੇਸ਼ੁਰ ਦੀ ਖਬਰ ਪੜਤਾਲ ਹੀ ਨਹੀਂ ਕਰਦਾ ਗੁਰਾਂ ਦੁਆਰਾ, ਦੀਨ ਕੇ ਬੌਰੇ ਇੱਕ ਮਜ਼ਬ ਵਧਾਉਣ ਦਾ ਕਮਲਾ ਹੋਇਆ ਹੈ ਕਿ ਹਿੰਦੂਆਂ ਨੂੰ ਲੁੱਟ ਲਓ, ਕਾਫਰਿਆਂ ਨੂੰ ਮਾਰ ਦਿਓ, ਇਹਨਾਂ ਦੀਆਂ ਬਹੂ ਬੇਟੀਆਂ ਖੋਹ ਕੇ ਮੁਸਲਮਾਨ ਬਣਾ ਲਓ, ਦੀਨ 'ਚ ਲਿਆਓ, ਇਸ ਪ੍ਰਕਾਰ ਮਜ਼ਬ ਦੇ ਵੱਲੋਂ ਮਜ਼ਬ ਨੂੰ ਵਧਾਉਣ 'ਚ ਬੌਰਾ ਕਮਲਾ ਹੋਇਆ ਹੈ, ਤੂੰ ਦੀਨ ਪ੍ਰਲੋਕ ਵੱਲੋਂ ਸਲਾਈ ਹੋਇਆ ਹੋਇਆ, ਪ੍ਰਲੋਕ ਦੇ ਤੇਰੇ ਵਿੱਚ ਕੀ ਹਾਲਤ ਹੋਵੇਗੀ ਜਿਹਾ ਜਿਹਾ ਤੂੰ ਕੰਮ ਕਰਦਾ, ਉਹਦਾ ਫਲ ਤੈਨੂੰ ਦੇਣਗੇ, ਇਹ ਖਬਰ ਹੀ ਨਹੀਂ ਕਰਦਾ ਹੈ ਤੂੰ, ਪਛਾਣ ਹੀ ਨਹੀਂ ਕਰਦਾ।
ਦਾਤੇ ਜਨਮ ਅਲਿਖ ਹੈ,
ਇਸ ਕਰਕੇ ਸਾਹਿਬ ਕਬੀਰ ਜੀ ਕਹਿੰਦੇ ਤੇਰਾ ਜਨਮ ਜਿਹੜਾ ਲੇਖੇ 'ਚ ਨਹੀਂ ਹੈ, ਇਹ ਨਿਸਫਲ ਹੈ ਤੇਰਾ ਜਨਮ, ਪ੍ਰਵਾਨਗੀ 'ਚ ਨਹੀਂ ਪਵੇਗਾ।
ਰਹਾਉ ਸਾਚ ਕੁਤੇਬ ਬਖਾਨੈ ਅਲਹੂ,
ਦੱਸੋ ਕੁਤੇਬ ਕੀ ਕਹਿੰਦੀ ਹੈ? ਲਾ ਇਲਾ ਇਲਾ, ਸਵਾ ਅੱਲਾ ਤੋਂ ਹੋਰ ਕੋਈ ਨਹੀਂ, ਇਹ ਕੁਤੇਬ ਸੱਚ ਕਹਿੰਦੀ ਹੈ ਕਿ ਨਹੀਂ? ਉਹ ਪਰਮੇਸ਼ੁਰ ਜਿਹੜਾ ਹੈ ਇੱਕੋ ਹੀ ਹੈ, ਸਾਚ ਕੁਤੇਬ ਬਖਾਨੈ ਅਲਹੂ, ਅੱਲਾ ਸੱਚ ਸਰੂਪ ਹੈ, ਤ੍ਰੈ ਕਾਲ ਵਾਦ ਤਨ ਸਤਤੰ ਤਿੰਨਾਂ ਕਾਲਾਂ ਚ ਨਾਸ ਨੀ ਹੋਣ ਵਾਲਾ ਹੈ।
ਨਾਰ ਪੁਰਖ ਨਹੀਂ ਕੋਈ,
ਉਹਦੇ ਇਸਤਰੀ ਦਾ ਚਿੰਨ੍ਹ ਨਹੀਂ ਹੈ, ਨਾ ਪੁਰਖ ਦਾ ਚਿੰਨ੍ਹ ਹੈ, ਨਾ ਹਿੰਜਰੇ ਦਾ ਚਿੰਨ੍ਹ ਹੈ। ਨਾਰ ਨਾ ਪੁਰਖ ਨਾ ਪੰਖ ਨੂੰ, ਸਾਚੋ ਚਤਸਰੂ, ਨਾ ਹਿੰਜਰਾ ਹੈ, ਨਾ ਇਸਤਰੀ ਹੈ, ਨਾ ਪੁਰਸ਼ ਹੈ, ਸੱਚਾ ਸੱਚੇ ਤਨੰਦ ਰੂਪ ਸਰੂਪ ਹੈ।
ਪੜੇ ਗੁਣੇ ਨਾਹੀ ਕਛ ਬਾਉਰੇ,
ਦੱਸ ਬਈ ਕਿ ਮਾਰਾ ਮੈਂ ਕੁਰਾਨ ਸ਼ਰੀਫ ਹਮੇਸ਼ਾ ਪੜ੍ਹਦਾ ਰਹਿੰਦਾ, ਉਹਦੇ ਗੋਇਨੇ ਮੈਨੇ ਮੈਂ ਕਰਦਾ ਹਾਂ। ਕਹਿੰਦੇ ਉਹ ਪੜ੍ਹ ਲਿਆ ਜੇ ਕੁਰਾਨ ਦਾ ਤੇ ਗੁਣ ਲਿਆ, ਵਿਚਾਰ ਕਰ ਲਿਆ ਇਹਦੇ ਕਰਕੇ, ਅੱਗੇ ਤੂੰ ਪੜ੍ਹਦਾ ਹੀ ਨਹੀਂ। ਕਬੀਰ ਸਾਹਿਬ ਜੀ ਕਹਿੰਦੇ ਜੀ, ਕਹਿੰਦਾ ਮੈਂ ਪੜ੍ਹਦਾ ਤਾਂ ਹਾਂ, ਨਾਲ ਗੁਣੇ ਮੈਨੇ ਵੀ ਕਰਦਾ, ਅਰਥ ਵੀ ਕਰਦਾ ਹਾਂ। ਤਾਂ ਸਾਹਿਬ ਕਬੀਰ ਜੀ ਕਹਿੰਦੇ ਆ, ਜੇ ਤੂੰ ਪੜ੍ਹਦਾ ਤੇ ਗੁਣਦਾ ਹੈ, ਅਸੀਂ ਤਾਂ ਜਾਣਦੇ ਵੀ ਤੂੰ ਪੜ੍ਹਿਆ ਹੀ ਨਹੀਂ ਕੁਛ ਤੇ ਗੁਣਿਆ ਵਿਚਾਰਿਆ ਹੀ ਨਹੀਂ ਕੁਛ, ਜੇ ਭਲਾ ਪੜ੍ਹਦਾ ਤੇ ਵਿਚਾਰਦਾ ਹੋਵੇ, ਹੇ ਬੌਰਿਆ ਤੇ ਨਾ ਹੀ ਕਹੀ ਬੌਰੇ, ਪੜ੍ਹ ਲਿਆ ਤੇ ਅਰਥ ਕਰ ਲਿਆ, ਇਹਦੇ ਕਰਕੇ ਕੀ ਜੇ ਤੁਸੀਂ ਕਮਲੇ ਹੀ ਬਣ ਰਹੇ ਹੋ, ਧਾਰਨਾ ਕਲ ਵੱਲੋਂ ਕਰਨ ਵੱਲੋਂ ਜੇ ਬੌਰੇ ਹੋ, ਤਾਂ ਤੇ ਇਸ ਕਰਕੇ ਪੜ੍ਹਨੇ ਸੁਣਨੇ ਚ ਕੁਝ ਨੀ ਲਾਭ ਹੈ। ਹੇ ਕਮਲੇ,
ਦਿਲ ਮਹ ਖਬਰ ਨਾ ਹੋਈ,
ਜਦੋਂ ਤੇਰੇ ਮਨ ਚ ਪਰਮੇਸ਼ਰ ਦੀ ਖਬਰ ਨੀ ਹੋਈ, ਸਾਰਿਆਂ ਦੇ ਮਨ ਚ ਵੱਸਦਾ ਉਹ ਪਰਮੇਸ਼ਰ, ਉਹਦੀ ਤੈਨੂੰ ਸਮਝ ਹੀ ਨਹੀਂ ਹੋਈ ਹੈ। ਇਸ ਕਰਕੇ ਪੜ੍ਹਨੇ ਗੁਣਨੇ ਕਰਕੇ ਹੀ, ਧਾਰਨ ਕਰਨ ਤੋਂ ਬਗੈਰ ਕਮਲਿਆ ਕੁਝ ਨੀ ਪ੍ਰਾਪਤ ਹੁੰਦਾ ਹੈ।
ਅਲਹੋ ਗੈਬ ਸਗਲ ਘੱਟ ਪੀਤ ਖਬਰ ਨਾ ਹੋਈ,
ਜਦੋਂ ਤੈਨੂੰ ਦਿਲ ਵਿੱਚ ਹਿਰਦੇ ਚ ਉਸ ਪਰਮੇਸ਼ਰ ਦੀ ਖਬਰ ਨਹੀਂ ਹੋਈ ਕਿ ਮਨ ਮੈਂ ਆ ਮਨ ਆਪਣੇ ਮਾਂ ਹੈ, ਪੜ੍ਹਨੇ ਸੁਣਨੇ ਕਰਕੇ ਇਹ ਕਮਲਿਆ ਕੀ ਤੈਨੂੰ ਪ੍ਰਾਪਤ ਹੋਇਆ। ਜੇ ਪੜ੍ਹਿਆ ਤਾਂ ਗੁਣਿਆ ਨੀ, ਜੇ ਗੁਣਿਆ ਤਾਂ ਕੀ ਕਮਲਿਆ ਤੈਨੂੰ ਸਮਝ ਨਾ ਹੋਈ, ਤੇ ਦਿਲ ਦੇ ਵਿੱਚ ਉਹ ਪਰਮੇਸ਼ਰ ਹੋਇਆ ਸਾਰਿਆਂ ਦੇ ਮਨਾਂ ਵਿੱਚ, ਉਸਦੀ ਖਬਰ ਨੀ ਤੈਨੂੰ ਹੋ ਰਹੀ।
ਅਲੋਹੋ ਗੈਬ ਸਗਲ ਘੱਟ ਪੀਤਰ,
ਜੇ ਭਾਈ ਅਸੀਂ ਕਹਿੰਦੇ ਹਾਂ ਕਿ ਅਲੋ ਜੋ ਪਾਕ ਰੂਪ ਪਵਿੱਤਰ ਰੂਪ ਪਰਮੇਸ਼ਰ ਹੈ, ਉਹ ਗੈਬ ਗੁਪਤ ਹੈ, ਹੈ ਸਾਰਿਆਂ ਦੇ ਘਟਾਂ ਦੇ ਅੰਦਰ, ਹੈ ਚਾਰ ਖਾਣੀਆਂ ਦੇ।
ਹਿਰਦੈ ਲਿਹੋ ਵਿਚਾਰੀ,
ਉਸ ਨੂੰ ਆਪਣੇ ਹਿਰਦੇ ਦਾ ਸਾਖੀ ਰੂਪ ਕਰਕੇ, ਪ੍ਰਕਾਸ਼ ਦਾ ਰੂਪ ਕਰਕੇ ਵਿਚਾਰ ਕਰ ਲੈ।
ਹਿੰਦੂ ਤੁਰਕ ਦੋਹੂੰ ਮਹਿ ਇੱਕ,
ਮੁਸਲਮਾਨਾਂ ਵਿੱਚ ਹੀ ਖੁਦਾ ਹੈ। ਅਸੀਂ ਕਬੀਰ ਜੀ ਕਹਿੰਦੇ ਹਿੰਦੂਆਂ ਚ ਵੀ ਤੇ ਤੁਰਕਾਂ ਦੋਹਾਂ ਵਿੱਚ ਇੱਕੋ ਜਿਹਾ ਹੈ।
ਕਹਿ ਕਬੀਰ ਪੁਕਾਰੀ,
ਕਬੀਰ ਸਾਹਿਬ ਜੀ ਕਹਿੰਦੇ ਅਸੀਂ ਪੁਕਾਰ ਕੇ ਬੁਲੰਦ ਆਵਾਜ਼ ਨਾਲ ਇਹ ਕਹਿ ਰਹੇ ਹਾਂ ਉਪਦੇਸ਼, ਸੁਣ ਕੇ ਕਾਜੀ ਚਰਨੀ ਪੈ ਗਿਆ ਤੇ ਨਿਹਾਲ ਹੋ ਗਿਆ।
ਆਸਾ ਤਿਪਦਾ
ਘਾਤ ਕਰਨੇ ਅੱਗੇ ਵਾਸਤੇ ਛੱਡ ਦਿੱਤੇ ਇਸਨੇ।
ਆਸਾ ਤਿਪਦਾ ਇੱਕ ਤੁਕਾ ਕੀਓ ਸਿੰਗਾਰ ਮਿਲਣ ਕੇ ਤਾਈ,
ਤਿੰਨ ਪੌੜੀਆਂ ਵਾਲੇ ਪਿਛਲੇ ਵੀ ਸ਼ਬਦ ਹੈ, ਇਹ ਵੀ ਤ੍ਰਿਪਦਾ ਤਿੰਨ ਪੌੜੀਆਂ ਵਾਲਾ ਸ਼ਬਦ ਹੈ। ਇੱਕ ਤੁਕਾ ਇਹ ਅੱਠਵਾਂ ਸ਼ਬਦ ਹੈ ਨਾ, ਪਿੱਛੇ ਪਰਨ ਕੀਤਾ ਸੀ ਕਿ ਇੱਕ ਤੁਕਾ ਅੱਠਵਾਂ ਹੋਵੇਗਾ, ਉਹ ਇੱਕ ਤੁਕ ਵਾਲਾ ਇਹ ਸ਼ਬਦ ਸਮਝਣਾ, ਛੋਟੀਆਂ ਤੁਕਾਂ ਨੂੰ ਦੋਵਾਂ ਨੂੰ ਇੱਕ ਗਿਣਤੀ ਵਿੱਚ ਰੱਖਿਆ ਹੈ।
ਕੀਓ ਸਿੰਗਾਰ ਮਿਲਣ ਕੇ ਤਾਈ,
ਸਾਹਿਬ ਕਬੀਰ ਜੀ ਕਹਿੰਦੇ ਜਿਵੇਂ ਕਿਸੇ ਇਸਤਰੀ ਨੇ ਸ਼ਿੰਗਾਰ ਕੀਤਾ ਆਪਣੇ ਪਤੀ ਦੇ ਮਿਲਣ ਵਾਸਤੇ,
ਹਰ ਨਾ ਮਿਲੇ ਜਗ ਜੀਵਨ ਗੁਸਾਈ,
ਉਹਨੂੰ ਉਹ ਪਤੀ ਦੀ ਪ੍ਰਾਪਤੀ ਨਾ ਹੋਈ, ਉਹਦਾ ਸ਼ਿੰਗਾਰ ਸਾਰਾ ਨਿਸਫਲ ਗਿਆ। ਇਸੇ ਪ੍ਰਕਾਰ ਸਾਧਨਾ ਰੂਪੀ ਸ਼ਿੰਗਾਰ ਕੀਤਾ, ਵਿਰਾਗ ਵਿਵੇਕ ਖੜ ਸੰਪਤੀ ਮੁੱਖ ਇੱਛਾ ਰੂਪ ਪਰਮੇਸ਼ਰ ਦੇ ਮਿਲਣ ਦੇ ਤਾਈ ਵਾਸਤੇ,
ਹਰ ਨਾ ਮਿਲੇ ਜਗ ਜੀਵਨ ਗੁਸਾਈ,
ਸਾਰੇ ਜਗ ਦਾ ਜੀਵਨ ਚੇਤਨ ਸਰੂਪ ਹੈ, ਚੇਤਨ ਸਦਾ ਦੇਣ ਵਾਲਾ ਪ੍ਰਿਥਵੀ ਦਾ ਸਾਈ ਹੈ, ਉਹ ਹਰੀ ਨਾਮ ਮਿਲਿਆ ਪ੍ਰਾਪਤ ਹੋਇਆ ਤੇ ਵਿਅਰਥ ਹੀ ਗਿਆ ਸ਼ਿੰਗਾਰ ਸਾਰਾ, ਸਾਧਨ ਕੀਤੇ ਹੋਇਆ ਦਾ ਫਲ ਨਾ ਮਿਲਿਆ।
ਹਰ ਮੇਰੂ ਪਿਰ ਹਉ ਹਰ ਕੀ ਬਹੁਰੀਆ,
ਜੇ ਸੰਤ ਜਨੋ ਮੇਰਾ ਹਰੀ ਪਤੀ ਹੈ, ਮੈਂ ਹਰੀ ਦੀ ਬਹੁਰੀਆ ਇਸਤਰੀ ਹਾਂ,
ਰਾਮ ਵੱਡੇ ਮੈਂ ਤਨਕ ਲਹੁਰੀਆ,
ਪਰ ਰਾਮ ਵੱਡਾ ਸਰਵਗ ਹੈ, ਸਰ ਵਿਆਪਕ ਹੈ, ਮੈਂ ਤਨਕ ਛੋਟੀ ਹਾਂ, ਲਹੁਰੀਆ ਛੋਟੀ ਤੋਂ ਛੋਟੀ ਹਾਂ, ਅਲਪਗਤਾ ਵਾਲੀ ਹਾਂ, ਅਤਿਅੰਤ ਵਿਦਿਆ ਦੀ ਗਰਸੀ ਹੋਈ, ਛੋਟੀ ਤੋਂ ਛੋਟੀ ਮਨ ਬਾਣੀ ਸਰੀਰ ਕਰਕੇ ਛੋਟੀ ਹੋ ਰਹੀ ਹਾਂ, ਅਲਪਗਤਾ ਕਰਕੇ।
ਰਹਾਉ ਧਨ ਪਿਰ ਇੱਕ ਸੰਗ ਬਸੇਰਾ,
ਸਾਹਿਬ ਕਬੀਰ ਜੀ ਕਹਿੰਦੇ ਧਨ ਇਸ ਜੀਵ ਰੂਪੀ ਜਿੰਦ ਦਾ ਅਤੇ ਪਿਰ ਪਤੀ ਈਸ਼ਵਰ ਦਾ ਇੱਕੋ ਹੀ ਅੰਤਾ ਕਰਨ ਦੇ ਅੰਦਰ ਵਸੇਰਾ ਹੈ, ਉਹ ਪ੍ਰਕਾਸ਼ਤਾ ਹੈ, ਉਹਦੇ ਆਸਰੇ ਪ੍ਰਕਾਸ਼ ਹੋਣ ਵਾਲੀ ਹੈ।
ਸੇਜ ਏਕ ਪੈ ਮਿਲਨ ਦੁਹੇਰਾ,
ਅੰਤਾ ਕਰਨ ਰੂਪੀ ਇੱਕੋ ਹੀ ਸੇਜ ਹੈ, ਪੈ ਹਉਮੈ ਦੀ ਕੰਧ ਨਿਕਲੀ ਹੋਣੇ ਕਰਕੇ ਇਹ ਦੇਹੋ ਹਮ ਕਹਿੰਦੀ ਹੈ, ਇਸ ਕਰਕੇ ਮਿਲਣਾ ਦੁਹੇਰਾ ਬੜਾ ਕਠਿਨ ਹੋ ਰਿਹਾ ਮਹਾਰਾਜ ਦੇ ਨਾਲ।
ਧੰਨ ਸੁਹਾਗਨ ਜੋ ਪੀ ਭਾਵੈ,
ਧੰਨ ਹੈ ਉਹ ਸੁਹਾਗਵੰਤੀ ਮਹਾਤਮਾ ਰੂਪ ਸਖੀ ਗਿਆਨਵਾਨ ਤਤਵੇਤੇ ਜਿਹੜੀਆਂ ਪੀ ਪਤੀ ਪਰਮੇਸ਼ਰ ਦੀ ਭਾਵਨਾ ਵਾਲੀਆਂ ਹਨ, ਜੋ ਮਹਾਰਾਜ ਸਾਹਿਬ ਨੂੰ ਭਾ ਜਾਂਦੇ ਹਨ ਮਹਾਤਮਾ ਭਾਣਾ ਮੰਨਣ ਵਾਲੇ।
ਕਹਿ ਕਬੀਰ ਫਿਰ ਜਨਮ ਨਾ ਆਵੇ,
ਸਾਹਿਬ ਕਬੀਰ ਜੀ ਕਹਿੰਦੇ ਮੁੜ ਕੇ ਫਿਰ ਉਹ ਜਨਮਾਂ ਚ ਨਹੀਂ ਆਉਣਗੇ, ਉਹ ਮੁਕਤ ਹੋ ਜਾਣਗੇ, 84 ਦੇ ਫੇਰੇ ਚ ਨਹੀਂ ਫਿਰਨਗੇ ਤੇ ਜਨਮਾਂ ਚ ਨਹੀਂ ਆਉਣਗੇ। ਬੀਬੀ ਜਿਹੜਾ ਬੱਚਾ ਰੌਲਾ ਪਾਉਂਦਾ ਹੈ।
ਆਸਾ ਸ੍ਰੀ ਕਬੀਰ ਜੀ ਓ ਕੇ ਦੁੱਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹੀਰਾ ਹੀਰਾ ਬੇਦ ਪਵਨ ਮਨ।
ਸਾਹਿਬ ਕਬੀਰ ਜੀ ਸਾਧ ਸੰਗਤ ਦੀ ਕਿਰਪਾ ਦ੍ਰਿਸ਼ਟੀ ਕਰਕੇ ਫਰਮਾਉਂਦੇ ਹਨ, ਦਿਓ ਪੌੜੀਆਂ ਵਾਲੇ ਸ਼ਬਦ, ਦੁਪਦੇਸ਼ ਪੌੜੀਆਂ ਵਾਲੇ, ਦੋ ਪੌੜੀਆਂ ਵਾਲੇ, ਦੋ ਦੋ ਪੌੜੀਆਂ ਵਾਲੇ ਸ਼ਬਦ ਹੋਣਗੇ। ਇੱਕੋ ਦੁਆਇਤ ਰੂਪ ਪਰਮੇਸ਼ੁਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਸਾਧੂਆਂ ਨੇ ਕਿਹਾ ਕਬੀਰ ਸਾਹਿਬ ਦੇ ਪਾਸ ਕੋਈ ਅਨਾਹਦ ਕਥਾ, ਹੱਦ ਤੋਂ ਰਹਿਤ ਜਿਹੜੀ ਕਥਾ ਹੈ ਪਰਮੇਸ਼ੁਰ ਦੀ, ਉਹ ਕਥਨ ਕਰੋ। ਸੁਣ ਕੇ ਕਬੀਰ ਸਾਹਿਬ ਜੀ, ਹੱਦ ਤੋਂ ਰਹਿਤ ਜੋ ਕਥਾ ਹੈ ਪਰਮੇਸ਼ੁਰ ਦੀ, ਦੁਨੀਆਂ ਦੀ ਜਿਹੜੀ ਹੱਦਬੰਦੀ ਹੈ, ਇਹ ਤੋਂ ਰਹਿਤ ਜੋ ਕਥਾ ਹੈ ਉਚਾਰਨ ਕਰਦੇ ਹਨ।
ਹੀਰਾ ਹੀਰਾ ਵੇਦ ਪਵਨ ਮਨ,
ਹੇ ਭਾਈ ਹੀਰਾ ਹੀਰਾ ਵੇਦ ਪਵਨ ਮਨ, ਜਿਸ ਪ੍ਰਕਾਰ ਹੀਰੇ ਨੂੰ ਬਿੰਨਣ ਵਾਸਤੇ ਹੀਰੇ ਦਾ ਹੀ ਬਰਮਾ ਹੋਣਾ ਚਾਹੀਦਾ ਹੈ, ਜਿਹਨਾਂ ਚਿਰ ਹੀਰੇ ਦਾ ਬਰਮਾ ਨਾ ਹੋਵੇ ਉਹ ਲੋਹੇ ਦੇ ਨਾਲ, ਜੇ ਕਰਕੇ ਹੀਰੇ ਨੂੰ ਪਰਖਣਾ ਕਰੀਏ, ਲੋਹੇ ਦੇ ਬਦਾਨ ਉਹਦੇ ਉੱਤੇ ਮਾਰੀਏ ਤੇ ਥੱਲੇ ਐਨ ਲੋਹੇ ਦੀ ਹੋਵੇ, ਉਹ ਹੀਰਾ ਸਾਧ ਸੰਗਤ ਜੀ। ਬੀਬੀ ਕੀ ਕਰਦੀ ਹੈ ਤੁਸੀਂ, ਬਾਹਰ ਲੈ ਜਾਓ ਬੱਚੇ ਨੂੰ, ਕੀ ਕਰਦੀ ਹੈ ਰੌਲਾ ਪਾਉਣੀ ਇੱਥੇ।
ਹੀਰਾ ਹੀਰਾ ਵੇਦ ਪਵਨ ਮਨ,
ਜਿਸ ਪ੍ਰਕਾਰ ਹੀਰੇ ਨੂੰ ਬਿੰਨਣ ਵਾਸਤੇ ਜੇ ਹੀਰੇ ਤੇ ਬਦਾਨ ਲੋਹੇ ਦੇ ਮਾਰੀਏ ਹਥੌੜੇ, ਤੇ ਐਰਨ ਦੇ ਉੱਤੇ ਰੱਖ ਕੇ ਹੀਰੇ ਨੂੰ ਪਰਖਣਾ ਚਾਹੀਏ, ਕੱਚ ਦੇ ਮਣ ਕੇ ਕਾਹਨੂੰ ਠਹਿਰਦੇ ਹੈ। ਹੀਰਾ ਹੁੰਦਾ ਹੈ ਜਦੋਂ ਉੱਤੇ ਹਥੌੜਾ ਮਾਰੀਏ ਐਰਨ ਦੇ ਵਿੱਚ ਖੁੱਭ ਜਾਂਦਾ, ਨਾਲੇ ਹਥੌੜੇ 'ਚ ਖੁੱਭ ਜਾਂਦਾ, ਐਸਾ ਹੀਰਾ ਹੁੰਦਾ ਹੈ। ਉਹਦੀ ਪਰਖ ਇਸ ਪ੍ਰਕਾਰ ਹਥੌੜੇ ਤੇ ਐਰਨਾਂ ਨਾਲ ਕੀਤੀ ਜਾਂਦੀ ਹੈ। ਜੇ ਉਸ ਹੀਰੇ 'ਚ ਛੇਕ ਪਾਉਣਾ ਹੋਵੇ ਤੇ ਹੀਰੇ ਦਾ ਬਰਮਾ ਹੀ ਅੱਗੇ ਕਣੀ ਲਾਉਣੀ ਪੈਂਦੀ ਹੈ, ਉਸ ਹੀਰੇ ਦੀ ਕਣੀ ਦੇ ਨਾਲ ਹੀ ਹੀਰਾ ਬਿੰਨਿਆ ਜਾਂਦਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ, ਹੀਰਾ ਹਰੀ ਹੈ, ਉਸਦੇ ਨਾਲ ਮਿਲਣ ਵਾਸਤੇ ਉਸਦਾ ਨਾਮ ਹੀ ਹੀਰੇ ਦੀ ਕਣੀ ਹੈ। ਇਹ ਮਨ ਰੂਪੀ ਬਰਮੇ ਦੇ ਨਾਲ ਜੇ ਕਰਕੇ ਲਾਇਆ ਜਾਵੇ, ਪਰ ਸਾਧ ਸੰਗਤ ਜੀ ਅਤੇ ਗੁਰੂ ਸਾਹਿਬ ਦਾ ਸ਼ਬਦ ਜਿਹੜਾ ਹੀਰੇ ਦੀ ਕਣੀ ਹੈ, ਇਹਨੂੰ ਹਿਰਦੇ ਰੂਪੀ ਹੀਰੇ ਨੂੰ ਬਿੰਨਣ ਵਾਸਤੇ ਗੁਰੂ ਸਾਹਿਬ ਦਾ ਸ਼ਬਦ ਬਰਮਾ ਹੈ। ਇਸ ਬਰਮੇ ਦੇ ਨਾਲ ਮਨ ਦੇ ਅੰਦਰ ਜੋ ਹੀਰਾ ਹਰੀ ਹੈ ਉਸਦੀ ਪ੍ਰਾਪਤੀ ਵਾਸਤੇ ਇਹ ਬਾਕੀ ਦੇ ਜਿਹੜੇ ਸਾਧਨ ਹਨਗੇ ਉਹ ਐਰਨ ਦੀ ਨਿਆਈ ਤਾਪ ਆਦਿਕ ਹਨਗੇ, ਹਥੌੜੇ ਦੀ ਨਿਆਈ ਵੇਦ ਵਾਕ ਹਨ, ਉਹਨਾਂ ਦੇ ਵਿੱਚ ਹੀ ਇਹ ਖੁੱਭ ਜਾਂਦਾ ਹੈ, ਇਹਨਾਂ ਕਰਕੇ ਛੇਕ ਨਹੀਂ ਪੈਂਦਾ। ਇਸ ਕਰਕੇ ਗੁਰੂ ਸਾਹਿਬ ਦਾ ਸ਼ਬਦ ਹੀ ਹੀਰੇ ਦੀ ਕਣੀ ਹੈ, ਇਹਦੇ ਨਾਲ ਹੀਰੇ ਮਨ ਦੇ ਤਾਂ ਬਿੰਨਿਆ ਜਾ ਸਕਦਾ ਹੈ, ਹੋਰ ਕਿਸੇ ਉਪਾਅ ਨਾਲ ਨਹੀਂ ਬਿੰਨਿਆ ਜਾਂਦਾ। ਇਸ ਪ੍ਰਕਾਰ ਹੀਰਾ ਹੀਰੇ, ਹੀਰਾ ਜੋ ਜੀਵ ਆਤਮਾ ਹੈ, ਹੀਰਾ ਜੋ ਹਰੀ ਹੈ, ਜਦੋਂ ਉਸ ਦੇ ਨਾਲ ਵੇਦ ਮਿਲ ਜਾਂਦਾ ਹੈ ਤਾਂ ਤੁੰਗ ਦਾ ਸੋਧਨ ਕਰਕੇ ਵਾਚ ਅਰਥ ਦੇ ਤਾਂ ਜੀਵ ਦੇ ਵਾਚ ਅਰਥ ਨੂੰ ਅਲਪਗਤਾ ਅਤੇ ਖੱਟ ਵਕਾਰਾਂ ਨੂੰ ਤਿਆਗ ਦੀਏ, ਈਸ਼ਰ ਦੇ ਸਰਵਗਤਾ ਆਦਿਕ ਜੋ ਖੱਟ ਗੁਣ ਹੈ ਉਹਨਾਂ ਤਿਆਗ ਕਰ ਦੀਏ, ਬਾਕੀ ਸੱਚੇ ਆਨੰਦ ਰੂਪ ਜੋ ਜੋਤ ਰਹਿ ਜਾਂਦੀ ਹੈ ਦੋਹਾਂ ਦੇ ਅੰਦਰ, ਉਹ ਹੀਰੇ ਹਰੀ ਦੇ ਨਾਲ, ਹੀਰਾ ਜੀਵ ਆਤਮਾ ਜਦੋਂ ਵੇਦ ਮਿਲ ਜਾਂਦਾ ਹੈ,
ਪਵਨ ਮਨ
ਅਤੇ ਪਵਨ ਵਰਗਾ ਜਿਹੜਾ ਚੰਚਲ ਮਨ ਹੈ, ਫਿਰ
ਸਹਿਜੇ ਰਹਿਆ ਸਮਾਈ
ਸੁਤੇ ਸਿੱਧੀ ਮਿਲ ਜਾਂਦਾ, ਭੇਦ ਹੋ ਜਾਂਦਾ, ਸਮਾ ਜਾਂਦਾ, ਮਨ ਅਮਨ ਅਵਸਥਾ ਨੂੰ ਪ੍ਰਾਪਤ ਹੋ ਜਾਂਦਾ। ਜਿਸ ਵਕਤ ਹਰੀ ਹੀਰੇ ਦੇ ਵਿੱਚ ਹੀਰਾ ਜੀਵ ਆਤਮਾ ਵੇਦ ਮਿਲ ਜਾਂਦਾ ਹੈ, ਹਾਂਜੀ, ਪਵਨ ਮਨ, ਪਵਨ ਪਵਿੱਤਰ ਹੋ ਜਾਂਦਾ ਹੈ ਮਨ ਸਵਾਸਾਂ ਦੇ ਨਾਲ, ਜਦੋਂ ਪਵਨ ਸਵਾਸਾਂ ਨਾਲ ਭਜਨ ਕਰੀਏ ਅਤੇ ਮਨ ਦੇ ਨਾਲ ਸਰਵਣ ਕਰੀਏ, ਫਿਰ ਸਹਿਜੇ ਰਿਹਾ ਸਮਾਈ, ਸਹਿਜੇ ਗਿਆਨ 'ਚ ਮਨ ਸਮਾ ਜਾਂਦਾ, ਉਸ ਵਕਤ ਮਿਲ ਜਾਂਦਾ, ਏਕਤਾ ਪ੍ਰਾਪਤ ਹੋ ਜਾਂਦੀ ਹੈ। ਇਸ ਪ੍ਰਕਾਰ ਹੀਰੇ ਗੁਰੂ ਸਾਹਿਬ ਦੇ ਸ਼ਬਦ ਦੇ ਨਾਲ ਹੀਰਾ ਜੋ ਸਾਡਾ ਹਿਰਦਾ ਹੈ, ਇਹਨੂੰ ਜਦੋਂ ਬਿੰਨ ਲਿਆ ਅਤੇ ਪ੍ਰੇਮ ਰੂਪੀ ਛੇਕ ਪੈ ਗਿਆ, ਉਦੋਂ ਮਨ ਦੀ ਚੰਚਲਤਾ ਸਾਰੀ ਚਲੀ ਜਾਂਦੀ ਹੈ, ਮਨ ਪਵਨ ਪਵਿੱਤਰ ਹੋ ਜਾਂਦਾ ਹੈ। ਪਵਿੱਤਰ ਹੋਣੇ ਕਰਕੇ ਸਹਿਜ ਸਰੂਪ ਦੇ ਵਿੱਚ ਪਰਤਕ ਜੋਤ ਜਿਹੜੀ ਹੈ ਉਹ ਸਮਾ ਰਹਿੰਦੀ ਹੈ ਦੈਤਾਨੰਦ ਦੇ ਵਿੱਚ। ਇਸ ਪ੍ਰਕਾਰ ਏਕਤਾ ਹੁੰਦੀ ਹੈ।
ਸਗਲ ਜੋਤ ਇਨ ਹੀਰੈ ਬੇਦੀ,
ਕਹਿੰਦੇ ਸਗਲ ਜੋਤ ਇਨ ਹੀਰੈ ਬੇਦੀ, ਇਸ ਹਰੀ ਰੂਪ ਹੀਰੇ ਨੇ ਸਾਰੇ ਜੋਤੀਆਂ ਨੂੰ ਬਿੰਨ ਲਿਆ ਹੈ, ਆਪਦੇ ਅਧੀਨ ਕੀਤਾ ਹੋਇਆ ਹੈ। ਜਿਹੜੇ ਖੜ ਜੋਤੀ ਹਨ, ਸੂਰਜ, ਚੰਦਰਮਾ ਅਤੇ ਬਿਜਲੀ ਤੇ ਤਾਰੇ ਤੇ ਇਸੇ ਪ੍ਰਕਾਰ ਜਿਤਨੇ ਅਗਨੀ ਆਦਿਕ ਹਨ, ਇਹ ਪੰਜ ਇਹ ਹਨ ਤੇ ਛੇਵੇਂ ਟਟਿਆਣੇ ਮੰਨਦੇ ਦੁਆਬੇ ਵਾਲੇ ਸਾਧ, ਤਾਂ ਛੇਵਾਂ ਨਿਆਇਕ ਬਾਣੀ ਨੂੰ ਮੰਨਦੇ ਹੈ। ਕਿ ਆਵਾਜ਼ ਨਾਲ ਜਦੋਂ ਹਨੇਰਾ ਹੋਵੇ ਆਵਾਜ਼ ਮਾਰੀਏ ਤੇ ਪਤਾ ਲੱਗਦਾ ਵੀ ਇੱਧਰ ਨੂੰ ਆ ਜਾ, ਉਹ ਆਦਮੀ ਆਵਾਜ਼ ਦੇ ਨਾਲ ਕੰਨਾਂ ਨੂੰ ਸੁਣ ਕੇ ਉੱਧਰ ਨੂੰ ਤੁਰ ਪੈਂਦਾ ਹੈ। ਅਤੇ ਬਾਕੀ ਦੇ ਜਿਹੜੇ ਹਨਗੇ ਸਾਂਖੀ, ਉਹ ਬੁੱਧੀ ਨੂੰ ਪ੍ਰਕਾਸ਼ ਵਾਲੀ ਮੰਨਦੇ ਹੈ। ਇਹ ਖੜ ਜੋਟੀਆਂ ਦਾ ਰੌਲਾ ਹੈ, ਦੁਆਬੇ ਵਾਲੇ ਸਾਧ ਤਾਂ ਟਟਿਆਣੇ ਨੂੰ ਕਹਿੰਦੇ ਹੈ। ਅਤੇ ਇਸੇ ਪ੍ਰਕਾਰ ਨਿਆਇਕ ਜਿਹੜੇ ਆ ਉਹ ਬਾਣੀ ਨੂੰ ਕਹਿੰਦੇ ਹਨ, ਤੇ ਜਿਹੜੇ ਸਾਂਖੀ ਉਹ ਬੁੱਧੀ ਨੂੰ ਕਹਿੰਦੇ, ਪ੍ਰਕਾਸ਼ ਵਾਲੀ ਹੈ। ਇਹ ਤਿੰਨ ਜਿਹੜਾ ਛੇਵਾਂ ਜੋਤੀ ਹੈ ਉਹਨਾਂ ਤਿੰਨ ਤਰ੍ਹਾਂ ਦਾ ਮੰਨਿਆ, ਤਿੰਨੇ ਹੀ ਮੰਨ ਲਓ ਤੁਸੀਂ। ਇਸ ਪ੍ਰਕਾਰ ਜਿਹੜੇ ਜੋਤੀ ਪ੍ਰਕਾਸ਼ ਵਾਲੇ ਮੰਨੇ ਹੋਏ ਹਨ,
ਸਗਲ ਜੋਤ ਇਨ ਹੀਰੈ ਬੇਦੀ,
ਇਸ ਹਰੀ ਰੂਪ ਹੀਰੇ ਨੇ ਸਾਰਿਆਂ ਦੀਆਂ ਜਿਹੜੀਆਂ ਜੋਤਾਂ ਪ੍ਰਕਾਸ਼ ਹੈ ਨਾ, ਚੰਦ ਸੂਰਜ ਆਦਿਕਾਂ ਦਾ ਸਾਰੀਆਂ ਨੂੰ ਬਿੰਨਿਆ ਹੋਇਆ ਹੈ, ਆਪਣੇ ਅਧੀਨ ਕੀਤਾ ਹੋਇਆ ਹੈ।
ਸਤਿਗੁਰ ਬਚਨੀ ਮੈਂ ਪਾਈ,
ਅਤੇ ਸਤਿਗੁਰਾਂ ਦੇ ਬਚਨਾਂ ਕਰਕੇ ਮੈਂ ਉਹ ਜੋਤ ਜਿਸ ਪਰਮੇਸ਼ਵਰ ਨੇ ਸਾਰਿਆਂ ਨੂੰ ਆਪਣੇ ਅਧੀਨ ਬਿੰਨਿਆ ਹੋਇਆ ਹੈ, ਉਹ ਹੀਰੇ ਰੂਪੀ ਹਰੀ ਦੀ ਜੋਤ ਨੂੰ ਮੈਂ ਸਤਿਗੁਰਾਂ ਦੇ ਬਚਨਾਂ ਕਰਕੇ ਪਾਇਆ ਹੈ। ਉਹ ਕੈਸੀ ਜੋਤ ਹੈ? ਸਗਲ ਜੋਤ, ਸਗਲੇ ਜਿੰਨੇ ਜੋਤੀ ਹੈ ਇਹ ਹੀਰੇ ਦੇ ਨਾਲ ਹੀ ਬੇਦੀ ਮਿਲੇ ਹੋਏ ਹੈ, ਸਾਰਿਆਂ ਚ ਹੀਰਾ ਮਿਲਿਆ ਹੋਇਆ ਹੈ, ਜੋਤੀ ਸਰੂਪ ਸਾਰਿਆਂ ਦਾ। ਉਹ ਸਤਿਗੁਰਾਂ ਦੇ ਬਚਨਾਂ ਕਰਕੇ ਜਿਹੜੀ ਸਗਲ ਭਵਨ ਹੈ, ਜਿਵੇਂ ਜੈ ਜੈ ਦੇਖਾਂ ਤਾਂ ਜੋਤ ਨਵਾਰੀ, ਉਹ ਸਰੂਪ ਸਤਿਗੁਰੂ ਦੇ ਬਚਨਾਂ ਕਰਕੇ ਮੈਂ ਪਾਉਣਾ ਕੀਤਾ ਹੈ।
ਹਰ ਕੀ ਕਥਾ ਅਨਾਹਦ ਬਾਣੀ,
ਹੇ ਸੰਤ ਜਨੋ ਸੁਣੋ, ਹਰੀ ਦੀ ਅਨਾਹਦ ਹੱਦ ਤੋਂ ਰਹਿਤ ਕਥਾ ਹੈ। ਐਸੀ ਇੱਕ ਰਸ ਬਾਣੀ ਬਣ ਰਹੀ ਹੈ, ਹਰੀ ਦੀ ਕਥਾ ਇੱਕ ਰਸ ਐਸੀ ਬਣ ਰਹੀ ਹੈ, ਜਾਂ ਬਾਣੀ ਨਾ ਬਣੀ ਬੰਨੀ ਲੱਗੀ ਹੋਈ ਹੈ, ਸੁੰਦਰ ਹਰੀ ਦੀ ਕਥਾ ਇੱਕ ਰਸ ਐਸੀ ਬਣੀ ਹੋਈ। ਇਹ ਬਾਣੀ ਰੰਗ ਲੱਗਾ ਹੋਇਆ ਪ੍ਰੇਮ ਦਾ ਜਿਸ ਵਿੱਚ, ਤੇ ਬਾਣੀ ਹਰੀ ਦੀ ਬਾਣੀ ਦੁਆਰਾ ਜਿਹੜੀ ਇੱਕ ਰਸ ਕਥਾ ਹੈ, ਇਹ ਹਰੀ ਦੀ ਪ੍ਰਾਪਤੀ ਵਾਲੀ ਬਾਣੀ ਹੈ। ਪਰਾ ਬਾਣੀ, ਪਸੰਤੀ ਬਾਣੀ, ਬੈਖਰੀ ਬਾਣੀ, ਮਧਮਾ ਬਾਣੀ, ਇਹਨਾਂ ਸਾਰੀਆਂ ਬਾਣੀ ਚੋਂ ਤੁਰਕੀ ਬਾਣੀ ਹੈ, ਇੱਕ ਰਸ ਜੋ ਹਰੀ ਦੀ ਪ੍ਰਾਪਤੀ ਵਾਲੀ ਕਥਾ ਹੈ, ਇਹ ਸੁੰਦਰ ਬਣ ਰਹੀ ਹੈ।
ਹੰਸ ਹੋਏ ਹੀਰਾ ਲੇ ਪਛਾਣੀ,
ਜਿਸ ਪ੍ਰਕਾਰ ਜਿਹੜੇ ਹੰਸ ਹੁੰਦੇ ਹੈ ਉਹ ਹੀਰੇ ਦੀ ਪਛਾਣ ਕਰ ਲੈਂਦੇ ਹੈ, ਇਸੇ ਪ੍ਰਕਾਰ ਹੰਸ ਜਿਹੜੇ ਤੱਤ ਵੇਤੇ ਹਨ ਉਹ ਹਰੀ ਰੂਪ ਹੀਰੇ ਦੀ ਪਛਾਣ ਕਰ ਲੈਂਦੇ ਹਨ। ਉਹਨਾਂ ਨੂੰ ਪਤਾ ਹੈ ਕਿ ਉਹ ਸਤਿਆਨੰਦ ਸਰੂਪ ਹੈ।
ਰਹਾਉ ਕਹਿ ਕਬੀਰ ਹੀਰਾ ਆਸ ਦੇਖੇ,
ਕਬੀਰ ਜੀ ਕਹਿੰਦੇ ਐਸਾ ਹਰੀ ਰੂਪ ਹੀਰਾ ਅਸੀਂ ਵੇਖਣਾ ਕੀਤਾ ਹੈ।
ਜਗ ਮਹ ਰਹਾ ਸਮਾਈ,
ਸਾਰੇ ਜਗ ਚ ਪਰਮੇਸ਼ਰ ਵਿਆਪਕ ਹੋ ਰਿਹਾ, ਸਮਾ ਰਿਹਾ, ਮਿਲ ਰਿਹਾ ਹੈ, ਐਸਾ ਹੀਰਾ ਸਾਨੂੰ ਪ੍ਰਗਟ ਹੋਇਆ ਹੈ।
ਗੁਪਤਾ ਹੀਰਾ ਪ੍ਰਗਟ ਭਇਓ,
ਉਹ ਐਸਾ ਗੁਪਤ ਜੋ ਹੀਰਾ ਹਰੀ ਹੈ, ਮਨ ਬਾਣੀ ਸਰੀਰ ਆਦਿਕਾਂ ਦਾ ਵਿਸ਼ਾ ਨਹੀਂ ਹੈ, ਉਹ ਪ੍ਰਗਟ ਹੋ ਗਿਆ ਸਾਡੇ ਅੰਦਰ, ਸਾਖਿਆਤ ਹੋ ਗਿਆ ਹੈ।
ਜਬ ਗੁਰ ਗਮ ਦੀਆ ਦੇਖਾ,
ਉਦੋਂ ਪ੍ਰਗਟ ਹੋਇਆ ਜਦੋਂ ਗੁਰੂ ਸਾਹਿਬ ਜੋ ਗਿਆਨ ਗਮ ਹਨ, ਗਿਆਨ ਦੀ ਪ੍ਰਾਪਤੀ ਕਰਾਉਣ ਵਾਲੇ ਗੁਰੂ ਹਨ, ਉਹਨਾਂ ਨੇ ਵਿਅਕਤੀਗਤ ਪ੍ਰਾਪਤਤਾ ਜਿਨ੍ਹਾਂ ਕਰਕੇ, ਜਿਨ੍ਹਾਂ ਦੇ ਸਰੂਪ ਕਰਕੇ ਪ੍ਰਾਪਤਤਾ ਹੁੰਦੀ ਉਸ ਸਰੂਪ ਦੀ, ਉਹ ਪ੍ਰਾਪਤੀ ਕਰਾਉਣ ਵਾਲੇ ਗੁਰੂ ਸਾਹਿਬ ਜੋ ਦਿਖਾ ਦਿੱਤਾ, ਤਾਂ ਸਾਨੂੰ ਵੀ ਉਸ ਸਰੂਪ ਦੀ ਸਿਖਿਆਤਤਾ ਹੋ ਗਈ। ਕਿਉਂ? ਗੁਪਤ ਜੋ ਹਰੀ ਹੀਰਾ ਸੀ ਉਹ ਸਾਰਿਆਂ ਅੰਤਾਂ ਕਰਨ ਅੰਦਰ ਵੀ ਪ੍ਰਗਟ ਹੋ ਗਿਆ, ਸਾਰੇ ਜਲੇ ਹਰੀ ਥਲੇ ਹਰੀ ਸਾਰਿਆਂ ਥਾਂ 'ਚ ਪ੍ਰਗਟ ਹੋ ਗਿਆ, ਉਹਤੋਂ ਬਿਨਾਂ ਕੋਈ ਹੋਰ ਅਸਥਾਨ ਹੀ ਨਹੀਂ, ਜਦੋਂ ਗਿਆਨ ਦੀ ਪ੍ਰਾਪਤੀ ਵਾਲੇ ਗੁਰਾਂ ਨੇ ਕਿਰਪਾ ਕਰਕੇ ਦਿਖਾ ਦਿੱਤਾ।
ਆਸਾ ਪਹਿਲੀ ਕਰੂਪ ਕੁਜਾਤ ਕੁਲਖਨੀ,
ਕਬੀਰ ਸਾਹਿਬ ਜੀ ਦੀ ਜਿਹੜੀ ਪਹਿਲੀ ਨੂਰਾ ਨਾਮੇ ਇਸਤਰੀ ਸੀ ਇੱਕ, ਉਹ ਕਬੀਰ ਸਾਹਿਬ ਜੀ ਦੀ ਸੰਗਤ ਦੀ ਸੇਵਾ ਨਹੀਂ ਸੀ ਕਰਿਆ ਕਰਦੀ, ਬੜਾ ਹੰਕਾਰ ਕਰਦੀ ਰਹਿੰਦੀ ਸੀ, ਆਪਣੇ ਰੂਪ ਦੇ ਉੱਤੇ ਮਾਣ ਕਰਦੀ ਸੀ, ਅਤੇ ਉਹ ਕਬੀਰ ਸਾਹਿਬ ਜੀ ਨੇ ਤਿਆਗ ਦਿੱਤੀ। ਹੁਣ ਹੋਰ ਕਿਸੇ ਅਗਿਆਨੀ ਨੂੰ ਜਾ ਕੀਤਾ ਤੇ ਲੋਈ ਕਬੀਰ ਸਾਹਿਬ ਜੀ ਨਾਲ ਸ਼ਾਦੀ ਹੋਈ। ਇਹ ਸਤਸੰਗਣ ਸੀ, ਲੋਈ ਸਾਧ ਸੰਗਤ ਦੀ ਸੇਵਾ ਕਰਿਆ ਕਰੇ। ਕਬੀਰ ਸਾਹਿਬ ਜੀ ਇਸ ਦੇ ਤੇ ਪ੍ਰਸੰਨ ਸੀ ਆਗਿਆਕਾਰ ਜਾਣ ਕਰਕੇ। ਸੋ ਕਹਿੰਦੇ ਹਨ
ਪਹਿਲੀ ਕਰੂਪ ਕੁਜਾਤ ਕੁਲੱਖਣੀ,
ਪਹਿਲੀ ਜਿਹੜੀ ਨੂਰਾਂ ਸੀ ਅਸੀਂ ਤਿਆਗੀ ਹੈ। ਪਹਿਲੀ ਕਰੂਪ, ਉਹ ਕਰੂਪ ਹੁੱਡਾਂ ਆਦਿਕ ਹੋਣੀਆਂ, ਦਾੜੀ ਹੋਣੀ, ਇਸਤਰੀ ਆਦਿਕਾਂ ਦਾ ਕਰੂਪ ਹੁੰਦਾ ਹੈ।
ਕੁਜਾਤ ਕੁਲੱਖਣੀ,
ਅਤੇ ਕੁਜਾਤ ਖੋਟੀ ਜਾਤ ਵਾਲੀ ਸੀ ਅਤੇ ਕੁਲੱਖਣੀ ਖੋਟੇ ਲੱਛਣਾਂ ਵਾਲੀ ਸੀ।
ਸਾਹੁਰੇ ਪੀਏ ਬੁਰੀ,
ਉਹ ਸਹੁਰੇ ਘਰ ਜਾ ਕੇ ਬੁਰੇ ਸੁਭਾਅ ਵਾਲੀ ਸੀ, ਪੇਕੇ ਚ ਬੁਰੇ ਸੁਭਾਅ ਵਾਲੀ ਸੀ।
ਅਬ ਕੀ ਸਰੂਪ ਸੁਜਾਨ
ਸੁਲੱਖਣੀ, ਅਬ ਇਸ ਕਾਲ ਜਿਹੜੀ ਅਸੀਂ ਧਾਰਨ ਕੀਤੀ ਹੈ, ਸਰੂਪ ਸੁੰਦਰ ਰੂਪ ਵਾਲੀ ਹੈ ਅਤੇ ਸੁਜਾਨ ਚਤਰ ਹੈ, ਸੋਹਣੇ ਲੱਛਣਾਂ ਵਾਲੀ ਲੋਈ ਹੈ।
ਸਹਿਜੇ ਉਦਰ ਧਰੀ,
ਅਸੀਂ ਸੁਤੇ ਉਦਰ ਹਿਰਦੇ ਦੇ ਨਾਲ ਧਾਰਨ ਕੀਤੀ ਹੋਈ ਹੈ। ਇਹ
ਭਲੀ ਸਰੀ ਮੋਈ ਮੇਰੀ ਪਹਿਲੀ ਬਰੀ,
ਜੀ ਕਹਿੰਦੇ ਬਹੁਤ ਭਲੀ ਸਰੀ ਹੋਈ ਮੇਰੀ ਪਹਿਲੀ ਜਿਹੜੀ ਬਰੀ ਵਿਆਹੀ ਹੋਈ ਸੀ ਉਹ ਮਰ ਗਈ ਹੈ। ਬਰੀ ਵੱਡੀ ਸੀ ਜਿਹੜੀ ਅਤੇ ਬੜੀ ਭਾਰੀ ਲੜਾਈ ਕਰਨ ਵਾਲ ਲੜਾਕਣ ਸੀ ਜਿਹੜੀ, ਉਹ ਆਪਣੇ ਆਪ ਨੂੰ ਇਸ ਪ੍ਰਕਾਰ ਹੈ, ਵੱਡੀ ਆਪਣੇ ਆਪ ਨੂੰ ਮੰਨਣ ਵਾਲੀ ਸੀ ਜਿਹੜੀ, ਉਹ ਮਰ ਗਈ ਹੈ ਮੇਰੀ।
ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ,
ਜਿਹੜੀ ਲੋਈ ਅਸੀਂ ਧਾਰਨ ਕੀਤੀ ਜੁਗਾਂ ਜੁਗ ਜਿਉਂਦੀ ਰਹੇ ਸਾਧ ਸੰਗਤ ਦੀ ਟਹਿਲ ਕਰਨ ਵਾਲੀ ਹੈ, ਇਸ ਕਾਲ ਚ ਧਾਰਨ ਕੀਤੀ ਹੈ।
ਰਹਾਉ ਕਹੋ ਕਬੀਰ ਜਬ ਲਹੁਰੀ ਆਈ,
ਛੋਟੀ ਲੋਈ ਦਾ ਜਦੋਂ ਮਗਰੋਂ ਵਿਆਹ ਹੋਇਆ ਸੀ ਜਦੋਂ ਆ ਕੇ ਪ੍ਰਾਪਤ ਹੋਈ।
ਵੱਡੀ ਕਾ ਸੁਹਾਗ ਟਰੇ,
ਵੱਡੀ ਜਿਹੜੀ ਨੂਰਾਂ ਕਹਾਉਂਦੀ ਸੀ ਉਹਦਾ ਸੁਹਾਗ ਟਲ ਗਿਆ।
ਲਹੁਰੀ ਸੰਗ ਪਈ ਅਬ ਮੇਰਾ,
ਲੋਈ ਜਿਹੜੀ ਲਹੁਰੀ ਛੋਟੀ ਸੀ ਇਹ ਨਾਲ ਮੇਰੇ ਹੋ ਗਈ।
ਜੇਠੀ ਔਰ ਧਰੇ,
ਜਿਹੜੀ ਜੇਠੀ ਪਹਿਲੀ ਵੱਡੀ ਕਹਾਉਂਦੀ ਸੀ ਉਸ ਨੂੰ ਹੋਰ ਕਿਸੇ ਅਗਿਆਨੀ ਨੂੰ ਜਾ ਧਾਰਨ ਕੀਤਾ। ਇਸ ਪ੍ਰਕਾਰ ਸਾਹਿਬ ਕਬੀਰ ਜੀ ਨੇ ਕੋਈ ਸੰਗੀ ਜਿਹੜੇ ਸੰਬੰਧੀ ਹੋਣ ਉਹਨਾਂ ਤੋਂ ਦੁੱਖ ਹੁੰਦਾ ਹੈ ਅਤੇ ਸਤਸੰਗੀ ਜਿਹੜੇ ਆਪਣੇ ਸਾਥੀ ਹੋਣ ਉਹਨਾਂ ਕਰਕੇ ਸੁੱਖ ਹੁੰਦਾ ਹੈ। ਇਹਦੇ ਚੋਂ ਇਹ ਇਸ ਵਿੱਚ ਸੰਗਤ ਤੋਂ ਹਮੇਸ਼ਾ ਲਈ ਭੈ ਬਣਿਆ ਰਹਿੰਦਾ। ਸਤਸੰਗਤ ਆਪੋ ਵਿੱਚ ਹੀ ਸਿੱਖ ਸਿੱਖਣੀ ਮਿਲੋ, ਇਹ ਚਰਚਾ ਕਰੇ ਅਪਾਰ, ਭਜਨ ਸਿਖਾਵੇ ਪੁੱਤਰ ਕੋ ਹਰ ਪਰਿਵਾਰ ਨੂੰ ਬਾਹਰ, ਜਿਨ੍ਹਾਂ ਦਾ ਪਰਿਵਾਰ ਆਪੋ ਵਿੱਚ ਸੁਖਦਾਇਕ। ਕਬੀਰ ਸਾਹਿਬ ਤੇ ਲੋਈ ਦਾ ਜਿਹੜਾ ਪਰਿਵਾਰ ਹੈ ਇਹ ਦੁਨੀਆਂ ਚ ਬੜਾ ਭਾਰੀ ਮਸ਼ਹੂਰ ਮੰਨਿਆ ਕਿ ਆਗਿਆਕਾਰ ਇਸ ਤਰ੍ਹਾਂ ਦਾ ਪਰਿਵਾਰ ਸੀ, ਇਹਨਾਂ ਦਾ ਸਵਰਗ ਬਣਿਆ ਹੋਇਆ ਸੀ, ਇਹਨਾਂ ਦਾ ਜਿਹੜਾ ਘਰ ਸੀ।
ਆਸਾ ਪਹਿਲੀ ਕਰੂਪ ਕੁਜਾਤ ਕੁਲੱਖਣੀ,
ਸਾਹਿਬ ਕਬੀਰ ਜੀ ਹੁਣ ਬੁੱਧੀ ਦੀ ਬਾਬਤ ਕਹਿੰਦੇ ਹੈ। ਪਹਿਲੀ ਜਿਹੜੀ ਕੁਬੁੱਧੀ ਸੀ ਸਾਡੇ ਕੁਮਤੀ ਸੀ ਜਿਹੜੀ, ਉਹ ਕਹਿੰਦੇ ਕਰੂਪ ਦਿਲ ਦੀ ਸਫਾਈ ਤੋਂ ਰਹੇ ਸੀ, ਮਨ ਸਾਫ਼ ਨਹੀਂ ਸੀ ਉਸਦਾ, ਹਰ ਵਕਤ ਭੈੜੇ ਸੁਭਾਵਾਂ ਵਾਲੀ ਬਣੀ ਰਹਿੰਦੀ ਸੀ ਜਿਹੜੀ ਕੁਬੁੱਧੀ ਸੀ ਸਾਡੀ।
ਕੁਜਾਤ ਕੁਲੱਖਣੀ,
ਅਤੇ ਕੁਜਾਤ ਖੋਟੀ ਜਾਤ ਗਿਆਤ ਵਾਲੀ ਸੀ, ਇਹਨੂੰ ਚੰਗੀ ਗਿਆਤ ਨਹੀਂ ਸੀ, ਭੈੜੀ ਵਿਕਾਰਾਂ ਵਾਲੀ ਗਿਆਤ ਕਰਦੀ ਰਹਿੰਦੀ ਸੀ। ਕੁਜਾਤ ਖੋਟੀ ਕੁਸੰਗਤ ਵਿੱਚੋਂ ਪੈਦਾ ਹੋਈ ਸੀ, ਜਿਹੜੀ ਕੁਬੁੱਧੀ ਇਹ ਕੁਸੰਗਤ ਕਰਕੇ ਪੈਦਾ ਹੁੰਦੀ ਹੈ, ਖੋਟੀ ਜਾਤ ਵਾਲੀਓ ਸੀ, ਇਹ ਕੁਸੰਗਤ ਵਿੱਚੋਂ ਪ੍ਰਾਪਤ ਹੋਈ ਸੀ।
ਕੁਲੱਖਣੀ,
ਅਤੇ ਕੁਲੱਖਣੀ ਕੁਲ ਦੇਵੀ ਕੁਲ ਨੂੰ ਖਾਣ ਵਾਲੀ ਸੀ, ਪੱਟਣ ਵਾਲੀ ਸੀ, ਖੋਟੇ ਲੱਛਣਾਂ ਕਾਮ ਕ੍ਰੋਧਾਂ ਵਾਲੀ ਸੀ।
ਸਾਹੁਰੇ ਪੀਏ ਬੁਰੀ,
ਇਸ ਕੁਬੁੱਧੀ ਨੇ ਮੈਨੂੰ ਸਹੁਰੇ ਪਰਲੋਕ ਚ ਵੀ ਬੁਰੀ ਕਰ ਛੱਡਿਆ ਸੀ ਅਤੇ ਪੀਏ ਇਸ ਲੋਕ ਵਿੱਚ ਵੀ, ਪੇਕੇ ਘਰ ਚ ਵੀ ਬੁਰੀ ਕਰ ਛੱਡਿਆ। ਕੁਬੁੱਧੀ ਜੀ ਦੇ ਹੋਵੇ ਅੰਦਰ ਕੁਬੁੱਧ, ਮਹਾਰਾਜ ਸਾਹਿਬ ਜੀ ਨੇ ਕੁਬੁੱਧ ਕਸੈਣ ਆਦਿਕ ਵਾਕ ਕਹੇ ਹਨ, ਕੁਬੁੱਧ ਡੋਣੀ ਆਦਿਕ ਵਾਕ ਕਹੇ ਹਨ, ਕਿਉਂ ਇਸ ਨੇ ਲੋਕ ਪ੍ਰਲੋਕ ਜੀ ਬੁਰੀ ਸੁਭਾਅ ਬਣਾਈ ਵਾਲੀ ਕਰ ਛੱਡਿਆ ਸੀ।
ਅਬ ਕੀ ਸਰੂਪ ਸੁਜਾਨ ਸੁਲੱਖਣੀ,
ਅਬ ਇਸ ਮਨੁੱਖਾ ਜਨਮ ਜਿਹੜੀ ਪ੍ਰਾਪਤ ਹੋਈ ਹੈ ਅਵਨਾਸੀ ਦੀ ਪ੍ਰਾਪਤੀ ਵਾਲੀ ਸਰੂਪ, ਸੱਚੇ ਨਾਲ ਦਿਲ ਦੀ ਸਫਾਈ ਵਾਲੀ ਹੈ, ਸੁਜਾਨ ਗਿਆਨਵਾਨ ਸ਼ਾਸਤਰ ਗਿਆਨ ਦੇ ਸਹਿਤ ਹੈ, ਸੁਲੱਖਣੀ ਸ੍ਰੇਸ਼ਟ ਸਤਸੰਤੋਖ ਆਦਿਕ ਲੱਖਣਾਂ ਦੇ ਸੰਵੇਤ ਹੈ।
ਸਹਿਜੇ ਉਦਰ ਧਰੀ,
ਸੁਦੇ ਸਿੱਧੀ ਅਸੀਂ ਭਾਵ ਭਗਤੀ ਦੇ ਦੇਣ ਵਾਲੀ ਉਹਦੇ ਹਿਰਦੇ ਦੇ ਅੰਦਰ ਇਹ ਧਾਰਨ ਕਰ ਲਈ, ਐਸੀ ਸਮਤੀ ਹੈ, ਐਸੀ ਸਬੁੱਧ ਸਾਨੂੰ ਪ੍ਰਾਪਤ ਹੋਈ ਹੈ।
ਭਲੀ ਸਰੀ ਮੋਈ ਮੇਰੀ ਪਹਿਲੀ ਬਰੀ,
ਬਹੁਤ ਭਲਾ ਹੋ ਗਿਆ, ਮੇਰੀ ਜਿਹੜੀ ਕਬੁੱਧੀ ਸੀ ਨਾ ਬਰੀ ਵਿਆਹੀ ਹੋਈ ਅਤੇ ਬਰੀ ਵੱਡੀ ਆਪਣੇ ਆਪ ਨੂੰ ਕਹਾਉਂਦੀ ਸੀ, ਜਿਹੜੀ ਹਰ ਵਕਤ ਬਰਲਾਟ ਹੀ ਪਾਈ ਦਾ ਸੀ ਅਗਿਆਨ ਦਾ, ਅਤੇ ਉਹ ਮੇਰੀ ਮਰ ਗਈ ਹੈ, ਨਿਵਿਰਤ ਹੋ ਗਈ ਹੈ ਮੇਰੇ ਵੱਲੋਂ। ਬਹੁਤ ਹੀ ਅੱਛਾ ਹੋਇਆ, ਕੁਬਧੀ ਸਾਡੀ ਨਾਸ ਹੋ ਗਈ ਹੈ।
ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ।
ਜਿਹੜੀ ਸਾਧ ਸੰਗਤ ਦੁਆਰਾ ਸਮਤੀ ਪ੍ਰਾਪਤ ਹੋਈ ਹੈ, ਸਬੁੱਧੀ ਪ੍ਰਾਪਤ ਹੋਈ ਹੈ, ਇਹ ਜੁਗਾਂ ਜੁਗਾਂ 'ਚ ਜੀਵਨ ਦੇਣ ਵਾਲੀ ਹੈ। ਸਾਰਿਆਂ ਜੁਗਾਂ 'ਚ ਉਹ ਪਰਮੇਸ਼ਵਰ ਹੈ, ਉਸ ਦੀ ਪ੍ਰਾਪਤੀ ਕਰਾ ਕੇ ਜੀਵਨ ਮੁਕਤੀ ਆਨੰਦ ਦੇਣ ਵਾਲੀ ਹੈ। ਇਹ ਜਿਉਂਦੀ ਰਹੇ ਅਸੀਸ ਦਿੰਦੇ ਹਾਂ। ਜਿਹੜੀ ਅਬ ਇਸ ਵਕਤ ਸਾਧ ਸੰਗਤ ਦੁਆਰਾ ਅਸੀਂ ਸ੍ਰੇਸ਼ਟ ਮਤੀ ਉਤੋਂ ਮਤ ਮੇਰੇ ਤੂੰ ਆਓ ਤੇ ਆਵੋ ਗਾਵੋ ਗੁਣ ਗੋਬਿੰਦ ਅਦ ਪ੍ਰੀਤਮ ਉਹ ਲਾਗੇ ਨਾ, ਇਹ ਅਸੀਂ ਹੁਣ ਧਾਰਨ ਕੀਤੀ ਹੋਈ ਹੈ।
ਰਹਾਉ ਕਹੋ ਕਬੀਰ ਜਬ ਲਹੁਰੀ ਆਈ।
ਇਹ ਜਿਹੜੀ ਪਹਿਲੀ ਸੀ ਕਹਿੰਦੇ ਮੇਰੀ ਬੜੀ ਹੋਈ, ਇਹੀ ਸੀ ਬੇੜੀ ਵਰਗੀ ਸੀ ਤੇ ਵੱਡੀ ਆਪਣੇ ਆਪ ਨੂੰ ਕਹਾਉਂਦੀ ਸੀ, ਇਸ ਪ੍ਰਕਾਰ ਹੈ ਇਹ ਸਾਨੂੰ ਖਰਾਬ ਕਰਦੀ ਸੀ।
ਜੁਗ ਜੁਗ ਜੀਵੋ ਮੇਰੀ ਅਬ।
ਹੁਣ ਜਿਹੜੀ ਸਾਧ ਸੰਗਤ ਦੁਆਰਾ ਸਾਨੂੰ ਸਮਤੀ ਪ੍ਰਾਪਤ ਹੋਈ ਸੀ, ਧਾਰਨ ਕੀਤੀ ਹੈ, ਇਹ ਜੁਗਾਂ ਜੁਗਾਂ 'ਚ ਜੀਆਂ ਨੂੰ ਜੀਵਨ ਦੇਣ ਵਾਲੀ ਆਤਮ ਗਿਆਨ ਕਰਕੇ ਹੈ।
ਰਹਾਉ ਕਹੋ ਕਬੀਰ ਜਬ ਲਹੁਰੀ ਆਈ।
ਕਬੀਰ ਸਾਹਿਬ ਜੀ ਕਹਿੰਦੇ ਲਹੁਰੀ ਛੋਟੀ ਜਿਹੜੀ ਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ, ਇਹ ਮਗਰੋਂ ਪ੍ਰਾਪਤ ਹੋਣ ਵਾਲੀ, ਇਸ ਕਰਕੇ ਛੋਟੀ ਕਿਹਾ ਹੈ। ਨੀਵੀਂ ਨਿਮਰਤਾ ਵਾਲੀ ਇਹ ਗੁਣਾ ਵਾਲੀ ਜਿਸ ਵਕਤ ਆ ਕੇ ਸਮਤੀ ਪ੍ਰਾਪਤ ਹੋਈ ਹੈ।
ਵੱਡੀ ਕਾ ਸੁਹਾਗ ਤਰੇ।
ਵੱਡੀ ਜਿਹੜੀ ਸੀ ਬੇੜੀ ਰੂਪ ਚਿੰਬੜੀ ਹੋਈ ਸਾਨੂੰ, ਵੱਡੀ ਹੰਕਾਰ ਦੇ ਸਹਿਤਕਾਰੀ ਸੀ, ਉਸ ਦਾ ਸੁਹਾਗ ਜਿਹੜਾ ਆਨੰਦ ਸੀ ਸਾਨੂੰ, ਉਹ ਕੁਬੁੱਧੀ ਦਾ ਹੁਣ ਟਲ ਗਿਆ, ਉਹਦੇ ਚੋਂ ਸਾਨੂੰ ਸੁਖ ਨਹੀਂ ਇਹ ਪ੍ਰਤੀਤ ਹੁੰਦਾ ਹੈ।
ਲਹੁਰੀ ਸੰਗ ਭਈ ਅਬ ਮੇਰੇ।
ਛੋਟੀ ਜਿਹੜੀ ਸਮਤੀ ਪ੍ਰਾਪਤ ਹੋਈ ਹੈ ਗੁਰੂਆਂ ਦੁਆਰਾ, ਉਹ ਮੇਰੇ ਨਾਲ ਧਾਰਨ ਕਰ ਲਈ ਹੈ, ਮੇਰੇ ਨਾਲ ਹੈ, ਸੰਗਣ ਹੋ ਗਈ ਹੈ ਮੇਰੀ।
ਜੇਠੀ ਔਰ ਧਰਿਓ।
ਜਿਹੜੀ ਜੇਠੀ ਕੁਬੁੱਧੀ ਆਪਣੇ ਆਪ ਨੂੰ ਵੱਡੀ ਕਹਾਉਂਦੀ ਸੀ, ਹੁਣ ਹੋਰ ਕਿਸੇ ਅਗਿਆਨੀ ਨੂੰ ਜਾ ਧਾਰਨ ਕੀਤਾ, ਪਕੜ ਲਿਆ।